ਉਹਨਾਂ ਕੁ ਗਾ ਸਕਦਾ, ਉਦੋਂ ਵੱਡਾ ਬੱਚਾ ਸਾਰਾ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ। ਇਸ ਤਰ੍ਹਾਂ ਜਿੰਨੀ ਕਿਸੇ ਦੇ ਅੰਦਰ ਸਮਰੱਥਾ ਹੈ ਵਾਹਿਗੁਰੂ ਨੇ ਬਖਸ਼ੀ, ਉਹਨਾਂ ਕੁ ਕੋਈ ਨਿਮਰਤਾ ਨਾਲ ਉਹਨੂੰ ਗਾ ਸਕਦਾ, ਜਿੰਨੀ ਜਿੰਨੀ ਕਿਸੇ ਨੂੰ ਤਾਕਤ ਦਿੱਤੀ ਹੋਈ ਆ। ਗਾਇਆ ਕੋ ਦਾਤ ਜਾਣੈ ਨੀਸਾਨ, ਕੋਈ ਉਹਦੀਆਂ ਦਾਤਾਂ ਨੂੰ ਗਾਉਂਦਾ। ਨਿਸ਼ਾਨ ਦਾ ਅਰਥ ਹੈ ਪ੍ਰਗਟ ਕਰ ਕਰਕੇ, ਇਉਂ ਜਾਣਦਾ ਕਿ ਮੈਨੂੰ ਵਾਹਿਗੁਰੂ ਨੇ ਆਹ ਦਿੱਤਾ, ਲੋਕਾਂ ਕੋਲ ਦੱਸਦਾ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਆਹ ਮਿਲਿਆ, ਵਾਹਿਗੁਰੂ ਦੀ ਕਿਰਪਾ ਨਾਲ ਇਹ ਪਦਾਰਥ ਮਿਲਿਆ, ਵਾਹਿਗੁਰੂ ਦੀ ਕਿਰਪਾ ਨਾਲ ਇਹ ਪਦਾਰਥ ਮਿਲਿਆ। ਇਸ ਤਰ੍ਹਾਂ ਬਹੁਤ ਸਾਰੇ ਲੋਕ ਉਹਦੀਆਂ ਦਾਤਾਂ ਦੁਆਰਾ ਉਹਨੂੰ ਗਾਉਂਦੇ ਨੇ, ਕੋਈ ਉਹਦੇ ਬਲ ਰਾਹੀਂ ਉਹਨੂੰ ਗਾਉਂਦੇ ਨੇ। ਗਾਵੈ ਕੋ ਗੁਣ ਵਡਿਆਈਆਂ ਚਾਰ, ਕੋਈ ਇਉਂ ਗਾਉਂਦਾ ਕਿ ਦੇਖੋ ਵਾਹਿਗੁਰੂ ਦੇ ਅੰਦਰ ਕਿੰਨੇ ਗੁਣ ਹਨ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਕੋਈ ਤਾਂ ਉਹਦੇ ਗੁਣਾਂ ਰਾਹੀਂ ਗਾਉਂਦਾ ਕਿ ਰੋਜ਼ੀ ਦੇਹੰਦ ਹੈ, ਕਿ ਰਾਜ ਕਰੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਇਹ ਉਹਦੇ ਗੁਣ ਹਨ। ਬਈ ਵਾਹਿਗੁਰੂ ਅੰਦਰ ਇੰਨੇ ਗੁਣ ਹਨ, ਕੋਈ ਉਹਦੀਆਂ ਸੁੰਦਰ ਵਡਿਆਈਆਂ ਕਰਦਾ, ਵਾਹਿਗੁਰੂ ਨੇ ਮੈਨੂੰ ਇੰਨੀਆਂ ਵਡਿਆਈਆਂ ਦਿੱਤੀਆਂ ਨੇ, ਸੋ ਵਾਹਿਗੁਰੂ ਨੇ ਮੈਨੂੰ ਚੰਗੇ ਚੰਗੇ ਗੁਣ ਬਖਸ਼ਿਸ਼ ਕੀਤੇ ਨੇ, ਵਾਹਿਗੁਰੂ ਨੇ ਮੈਨੂੰ ਵਡਿਆਈਆਂ ਬਖਸ਼ੀਆਂ ਨੇ, ਜਾਂ ਵਾਹਿਗੁਰੂ ਵਿੱਚ ਇਹ ਵਡਿਆਈਆਂ ਹਨ। ਮਹਾਰਾਜ ਜੀ ਕਹਿੰਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾਉ, ਇਸ ਕਰਕੇ ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਅਖੀਰ ਤੇ ਜਾ ਕੇ ਕਹਿੰਦੇ ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾਏ। ਇਸ ਕਰਕੇ ਉਹਦੀਆਂ ਵਡਿਆਈਆਂ ਨੂੰ ਮਹਾਰਾਜ ਕਹਿੰਦੇ ਹਰ ਕੋਈ ਗਾਉਂਦਾ ਆਪਣੇ ਜਿੰਨੀ ਕੁ ਕਿਸੇ ਨੂੰ ਹਿੰਮਤ ਦਿੱਤੀ ਹੈ। ਚਾਰ ਦਾ ਅਰਥ ਹੈ ਸੁੰਦਰ, ਚਾਰੂ ਜਾਂ ਚਾਰ। ਸੁੰਦਰ ਵਡਿਆਈਆਂ, ਸੁੰਦਰ ਗੁਣਾਂ ਨੂੰ ਕੋਈ ਗਾਉਂਦਾ ਹੈ ਉਹਦੀ ਕਿਰਪਾ ਨਾਲ, ਕੀਰਤਨ ਵਿੱਚ ਗਾਉਂਦਾ, ਕੋਈ ਗੁਣ ਕਥਨ ਕਰਦਾ ਕਥਾ ਰਾਹੀਂ, ਕੋਈ ਵਡਿਆਈਆਂ ਕੀਰਤਨ ਰਾਹੀਂ ਕਰਦਾ ਉਹਦੀਆਂ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕਈ ਕੁ ਜਾਣੇ ਜਿਹੜੇ ਉਹਦਾ ਔਖੀ ਵਿਦਿਆ ਰਾਹੀਂ ਵਿਚਾਰ ਕਰਕੇ ਕਹਿੰਦੇ ਨੇ ਵੀ ਔਖਾ ਹੈ। ਵਿਖਮ ਤੋਂ ਭਾਵ ਕਠਨ, ਵਿਖਮ ਪਹਿਲੇ ਦੋ ਵਿਸ਼ਰਾਮ ਗਾਵੈ ਕੋ ਤਾਣ ਗਾਵੈ ਕੋ ਦਾਤ ਉੱਤੇ ਆ ਜਾਂਦੇ, ਤੇ ਬਾਕੀ ਦੇ ਗਾਵੈ ਕੋ ਗਾਵੈ ਕੋ ਗਾਵੈ ਕੋ ਤੇ ਆਉਂਦੇ ਨੇ। ਇਹ ਦਲਾਈਆਂ ਜਿਹੜੀਆਂ ਨੇ ਇਹਨਾਂ ਦਾ ਬਸ ਜ਼ਿਆਦਾ ਧਿਆਨ ਦੇਣਾ, ਵਾਹਵੇ ਦਲਾਈਆਂ ਜਿਹੜੀਆਂ ਨੇ ਇਹੀ ਆਪਾਂ ਨੂੰ ਹਰੇਕ ਜਗ੍ਹਾ ਵੱਡਾ ਨੁਕਸ ਆਪਣਾ ਦਲਾਈਆਂ ਦਾ ਹੀ ਪੈਂਦਾ। ਇਹ ਪੱਕੀਆਂ ਪਕਾ ਲਓ ਵੀ ਗਾਵੈ, ਇੱਕ ਹੁੰਦਾ ਵਾਹਵੇ ਨੂੰ ਇੱਕ ਲਾਂ ਲੱਗੀ ਹੋਈ, ਵੇ ਗਾਵੇ ਅਤੇ ਗਾਵੈ। ਤੋ ਆਪਣੇ ਪੜ੍ਹਨ ਵਿੱਚ ਬਸ ਇੰਨਾ ਕਿ ਨੁਕਸਾਨ ਆਪਾਂ ਨੂੰ ਹੁੰਦਾ, ਫਰਕ ਪੈ ਜਾਂਦਾ ਫਿਰ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਇੱਥੇ ਤਿੰਨ ਦਲਾਈਆਂ ਛੱਡੀਆਂ ਗਈਆਂ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜਦੋਂ ਕਿ ਸ਼ੁੱਧ ਪਾਠ ਬੋਲੋ ਗਾਵੈ ਕੋ ਤਾਣ ਹੋਵੈ ਵੈ ਕਿਸੈ, ਕਿਸੈ ਦੇ ਦਲਾਈਆਂ ਕਿਸੈ ਤਾਣ, ਬਸ ਇੰਨੇ 'ਚ ਹੀ ਤੁਸੀਂ ਬਖਸ਼ਿਸ਼ ਲੈ ਜਾਣੀ ਮਹਾਰਾਜ ਦੀ, ਇੰਨੇ 'ਚ ਹੀ ਖੁਸ਼ੀਆਂ ਹੋ ਜਾਣੀਆਂ। ਧਿਆਨ ਥੋੜ੍ਹਾ ਜਿਹਾ ਦੇਣ ਦੀ ਲੋੜ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਨਾਲ ਬਸ ਪੜ੍ਹੋ। ਸਤਿਗੁਰੂ ਅੱਗੇ ਵੀ ਬੇਨਤੀ ਕਰੋ ਮਹਾਰਾਜ ਜੀ ਮੈਨੂੰ ਸੋਝੀਆਂ ਦਿਓ, ਨਾਲੇ ਪਹਿਲਾਂ ਇੱਕ ਕੰਮ ਕਰ ਲਿਆ ਕਰੋ, ਜੇਕਰ ਸੰਥਿਆ ਕਰਨੀ ਵੀ ਕਿਸੇ ਨੇ ਜਾਂ ਗੁਰਬਾਣੀ ਪੜ੍ਹਨੀ ਵੀ ਹੈ, ਪਹਿਲਾਂ ਕੜਾਹ ਪ੍ਰਸ਼ਾਦ ਲੈ ਕੇ ਅੰਦਰ ਆ ਕੇ ਬੇਨਤੀ ਕਰਿਆ ਕਰੋ ਮਹਾਰਾਜ ਕੋਲ, ਮਹਾਰਾਜ ਮੈਂ ਬਾਣੀ ਸ਼ੁੱਧ ਪੜ੍ਹਨੀ, ਮਹਾਰਾਜ ਅਸੀਂ ਨਿਤਨੇਮ ਰੋਜ਼ ਕਰਦੇ ਹਾਂ, ਸਾਨੂੰ ਨਿਤਨੇਮ ਦੀ ਸੋਝੀ ਨਹੀਂ ਹੈ, ਸੱਚੇ ਪਾਤਸ਼ਾਹ ਨੂੰ ਇਉਂ ਜਾਣਿਆ ਵੀ ਦਸਵੇਂ ਪਾਤਸ਼ਾਹ ਆਪ ਹੀ ਬੈਠੇ ਨੇ ਮਹਾਰਾਜ ਕੋਲ, ਹੁਣ ਵੀ ਬੇਨਤੀ ਕਰ ਲਿਆ ਕਰੋ ਮਹਾਰਾਜ ਮੈਨੂੰ ਸੋਝੀ ਦਿਓ ਬਾਣੀ ਪੜ੍ਹਨ ਦੀ, ਸੱਚੇ ਪਾਤਸ਼ਾਹ ਆਪ ਹੀ ਸੋਝੀ ਦੇ ਦਿੰਦੇ ਅੰਦਰ, ਕਿਉਂ ਬੈਠੇ ਹੋ ਆਪਣੇ ਅੰਦਰ ਹੀ ਨੇ, ਜਦ ਤੱਕ ਆਪਣੀ ਅਰਦਾਸ ਨਹੀਂ ਹੁੰਦੀ ਉਦੋਂ ਤੱਕ ਅੰਦਰੋਂ ਸੋਝੀ ਖੁੱਲਦੀ ਨਹੀਂ ਹੈ। ਤੇ ਨਾਲੇ ਦਮਦਮਾ ਸਾਹਿਬ ਜਾ ਕੇ ਊੜਾ ਆੜਾ ਈੜੀ ਸੱਸਾ ਹਾਹ ਲਿਖ ਕੇ ਆਓ। ਇਹ ਵਰ ਹੈ ਮਹਾਰਾਜ ਜੀ ਦਾ ਵੀ ਜਿਹੜਾ ਬੈਲ ਬੁੱਧੀ ਵਾਲਾ ਜਿਹਨੇ ਸੰਥਿਆ ਕਰਨੀ ਹੈ, ਜਿਹੜਾ ਬਿਲਕੁਲ ਕੁਛ ਨਹੀਂ ਜਾਣਦਾ, ਜਿਹੜਾ ਦਮਦਮਾ ਸਾਹਿਬ ਜਾ ਕੇ ਊੜਾ ਆੜਾ ਲਿਖਿਆ ਹੋਊਗਾ, ਉੱਥੇ ਥਾਂ ਬਣਿਆ ਹੋਇਆ ਮਹਾਰਾਜ ਦਾ ਬੋਰਡ ਲੱਗਿਆ ਹੋਇਆ ਊੜੇ ਆੜੇ ਦਾ, ਪਹਿਲਾਂ ਸਰੋਵਰ ਚ ਇਸ਼ਨਾਨ ਕਰ ਲਓ ਫਿਰ ਉੱਥੇ ਊੜਾ ਆੜਾ ਲਿਖ ਲਓ। ਅਸੀਂ ਦੋ ਤਿੰਨ ਵਾਰੀ ਲਿਖ ਕੇ ਜਦ ਵੀ ਮੌਕਾ ਲੱਗਦਾ ਜਦੇ ਜਾ ਕੇ ਲਿਖ ਆਈਦਾ, ਮਹਾਰਾਜ ਤੁਸੀਂ ਇੱਥੇ ਬਚਨ ਦਿੱਤਾ ਵੀ ਇੱਥੇ ਬੈਲ ਬੁੱਧੀ ਵਾਲਾ ਵੀ ਪੰਡਿਤ ਬਣ ਜਾਏਗਾ, ਸਿਆਣਾ ਪੰਡਾ ਬੁੱਧੀ ਵਾਲਾ ਬਣ ਜਾਏਗਾ। ਮੈਂ ਤਾਂ ਆਮ ਵੀ ਵੈਸੇ ਇਹੀ ਪ੍ਰਚਾਰ ਕੀਤਾ ਹੋਇਆ ਬਹੁਤ ਕੈਸਟਾਂ ਦੇ ਵਿੱਚ ਵੀ, ਹੋਰ ਸੰਥਿਆ ਕੈਸਟਾਂ ਵਿੱਚ ਵੀ। ਮੈਂ ਹੁਣ ਵੀ ਇਹੀ ਬੇਨਤੀ ਕਰਦਾ ਵੀ ਦਸਵੇਂ ਪਾਤਸ਼ਾਹ ਨੇ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਬਹੁਤ ਕੁਛ ਹੈ, ਪਰ ਆਪਾਂ ਅਵੇਸਲਾਪੁਣਾ ਜ਼ਿਆਦਾ ਕਰ ਲੈਂਦੇ। ਬੱਚੇ ਨੂੰ ਸਕੂਲ ਪਾਉਂਦੇ ਆਪਾਂ, ਦਮਦਮਾ ਸਾਹਿਬ ਪਹਿਲਾਂ ਲੈ ਜਾਓ ਉਹਨੂੰ, ਉਹਦੀ ਉਂਗਲ ਫੜ ਕੇ ਆਪ ਸਾਰਾ ਊੜਾ ਊੜਾ ਲਿਖਾ ਦਿਓ ਉੱਥੇ, ਕਿਉਂਕਿ ਉੱਥੇ ਵਰ ਮਿਲਿਆ ਹੋਇਆ, ਉੱਥੇ ਸਰੋਵਰ ਹੈ ਸਾਹਮਣੇ, ਇਸ਼ਨਾਨ ਕਰਾ ਦਿਓ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਸਵੇਂ ਪਾਤਸ਼ਾਹ ਨੇ ਕੀਤੀ ਸੀ, ਜਿਹੜੀਆਂ ਕਲਮਾਂ ਬਚ ਗਈਆਂ ਲਿਖਦਿਆਂ ਲਿਖਦਿਆਂ, ਜਿਹੜੀ ਸ਼ਾਹੀ ਬਚ ਗਈ, ਭਾਈ ਮਨੀ ਸਿੰਘ ਕਹਿਣ ਲੱਗੇ ਮਹਾਰਾਜ ਇਹ ਕਲਮਾਂ ਤੇ ਸ਼ਾਹੀ, ਮਹਾਰਾਜ ਕਹਿੰਦੇ ਆ ਸਰੋਵਰ ਵਿੱਚ ਪਾ ਦੇਣ, ਕਲਮਾਂ ਵੀ ਸੁੱਟ ਦਿਓ ਸ਼ਾਹੀ ਵੀ ਇੱਥੇ, ਅਸੀਂ ਸਾਰੀ ਵਿੱਦਿਆ ਸਰੋਵਰ ਚ ਪਾਤੀ ਆ, ਜਿਹੜਾ ਇੱਥੇ ਨਹਾਵੇਗਾ ਊੜਾ ਆੜਾ ਲਿਖੇਗਾ ਉਹਨੂੰ ਵਿੱਦਿਆ ਮਿਲੇਗੀ। ਫਿਰ ਆਪਾਂ ਨੂੰ ਤਾਂ ਸੌਖਾ ਹੀ ਕੰਮ ਹੈ, ਸਿਰਫ ਜਾਣਾ ਹੀ ਹੈ ਬਸ। ਜਦੋਂ ਵੀ ਐਸਾ ਸਮਾਂ ਆਵੇ ਕਦੇ ਛੁੱਟੀਆਂ ਦਾ, ਤਾਂ ਬੱਚਿਆਂ ਨੂੰ ਜ਼ਰੂਰ ਦਮਦਮਾ ਸਾਹਿਬ ਲੈ ਕੇ ਜਾਓ ਅਤੇ ਊੜਾ ਆੜਾ ਲਿਖਾ ਕੇ ਲਿਆਓ, ਤਾਂ ਕਿ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ। ਇਹ ਸਾਰੇ ਸਥਾਨਾਂ ਦਾ ਮਹਾਤਮ ਕੇਵਲ ਉਦੋਂ ਹੀ ਨਹੀਂ ਹੁੰਦਾ ਵੀ ਅੱਠਵੇਂ ਪਾਤਸ਼ਾਹ ਨੇ ਪੰਜੋਖਰਾ ਸਾਹਿਬ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਏ, ਹੁਣ ਵੀ ਉਹੀ ਕਰਾਉਂਦੇ ਨੇ। ਹੁਣ ਵੀ ਉੱਥੇ ਇਸ਼ਨਾਨ ਕਰਕੇ ਜਿਹੜਾ ਸ੍ਰੀ ਪੰਜੋਖਰਾ ਸਾਹਿਬ ਬੇਨਤੀ ਕਰੇ, ਮਹਾਰਾਜ ਗੂੰਗਿਆਂ ਬੋਲਿਆਂ ਤੋਂ ਗੀਤਾ ਦੇ ਅਰਥ ਕਰਾਏ, ਸਾਨੂੰ ਵੀ ਕਿਰਪਾ ਕਰੋ, ਮਹਾਰਾਜ ਹੁਣ ਵੀ ਉਹੀ ਕਿਰਪਾ ਕਰਦੇ ਨੇ, ਹੁਣ ਵੀ ਆਪ ਹੀ ਕਰਾਉਂਦੇ ਨੇ ਸਾਰਾ ਕੁਛ। ਜਿਹੜੀਆਂ ਸਾਖੀਆਂ ਵਰਤ ਚੁੱਕੀਆਂ ਹੁੰਦੀਆਂ ਨੇ ਸਿਰਫ ਉੱਥੇ ਤੱਕ ਹੀ ਸੀਮਤ ਨਹੀਂ ਹੁੰਦੀਆਂ, ਉਹ ਆਪਣੇ ਨਾਲ ਵੀ ਇਸ ਤਰ੍ਹਾਂ ਹੀ ਘਟ ਜਾਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਬੰਦਾ ਵਿੱਦਿਆ ਦੁਆਰਾ, ਵਿਖਮ ਤੋਂ ਭਾਵ ਵਿਖਮ ਵਿੱਦਿਆ ਦੁਆਰਾ, ਬਹੁਤ ਔਖੀ ਵਿੱਦਿਆ ਦੁਆਰਾ ਉਸ ਵਾਹਿਗੁਰੂ ਦੇ ਵਿਚਾਰ ਨੂੰ ਕਰਦੇ ਕਰਦੇ ਬਿਆਸ ਵਰਗੇ ਥੱਕ ਜਾਂਦੇ ਨੇ, ਤੇਰਾ ਅੰਤ ਨਹੀਂ ਪਾ ਸਕਦਾ ਕੋਈ। ਗਾਵੈ ਕੋ ਸਾਜ ਕਰੇ ਤਨ ਖੇ, ਕਈ ਫਿਰ ਗਾਉਂਦੇ ਹਨ ਪਰਮਾਤਮਾ ਨੂੰ ਇਉਂ ਕਿ ਵਾਹਿਗੁਰੂ ਦੇਖੋ ਪਹਿਲਾਂ ਸਰੀਰਾਂ ਦੀ ਸਾਜਨਾ ਕਰਦੇ ਨੇ, ਸਾਜਨਾ ਕਰਕੇ ਫਿਰ ਇਹ ਸਰੀਰ ਨੂੰ ਖੇ ਕਰ ਦਿੰਦੇ ਨੇ, ਖੇ ਕਰਕੇ ਫਿਰ ਉਹ ਜੀਵਾਤਮਾ ਤਾਂ ਜਿਉਂਦਾ ਹੀ ਰਹਿੰਦਾ, ਫਿਰ ਉਹਨੂੰ ਸਰੀਰ ਦੇ ਦਿੰਦੇ ਨੇ, ਫਿਰ ਸਾਜਨਾ ਕਰ ਦਿੰਦੇ ਨੇ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਬਾਰਿਆ, ਫਿਰ ਇਉਂ ਵਾਹਿਗੁਰੂ ਦੀ ਉਪਮਾ ਮਹਿਮਾ ਕਰਦੇ ਨੇ ਕਿ ਦੇਖੋ ਵਾਹਿਗੁਰੂ ਕਿਵੇਂ ਸਰੀਰਾਂ ਦੀ ਸਾਜਨਾ ਕਰਦੇ ਨੇ, ਕਿਵੇਂ ਸਰੀਰਾਂ ਨੂੰ ਨਾਸ ਕਰਦੇ ਨੇ। ਕਈ ਇਸੇ ਤਰ੍ਹਾਂ ਹੀ ਗਾਈ ਜਾਂਦੇ ਨੇ, ਚਲੋ ਜਿਵੇਂ ਵੀ ਮਹਾਰਾਜ ਕਹਿੰਦੇ ਕੋਈ ਗਾਉਂਦਾ ਆਪਣੀ ਆਪਣੇ ਢੰਗ ਤਰੀਕੇ ਨਾਲ, ਹਰੇਕ ਬੰਦਾ ਵਾਹਿਗੁਰੂ ਦੀ ਮਹਿਮਾ ਕਰਦਾ। ਗਾਵੈ ਕੋ ਜੀ ਲੈ ਫਿਰ ਦੇ, ਕੋਈ ਇਉਂ ਗਾਉਂਦਾ ਭਾਈ ਵਾਹਿਗੁਰੂ ਜੀਵ ਆਤਮਾ ਪਹਿਲਾਂ ਦਿੰਦੇ ਨੇ ਜੀਵ ਨੂੰ, ਦੇਹੀ ਦਿੰਦੇ ਨੇ, ਫਿਰ ਉਹਦੇ ਵਿੱਚੋਂ ਜੀਵ ਆਤਮਾ ਲੈ ਲੈਂਦੇ ਨੇ ਵਾਪਸ, ਫਿਰ ਉਸਨੂੰ ਦੇਹੀ ਦੇ ਦਿੰਦੇ ਨੇ, ਫਿਰ ਉਹ ਜਨਮ ਲੈ ਲੈਂਦਾ। ਇਸ ਤਰ੍ਹਾਂ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਰਹਿੰਦੇ ਨੇ ਕਈ ਲੋਕ, ਵਾਹਿਗੁਰੂ ਅਕਾਲ ਪੁਰਖ ਦੀ ਮਹਿਮਾ ਨੂੰ ਕਰਦੇ ਨੇ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਉਂ ਗਾਉਂਦਾ ਕਿ ਵਾਹਿਗੁਰੂ ਜਿਹੜਾ ਹੈ ਉਹ ਬਹੁਤ ਦੂਰ ਹੈ, ਜਾਪੈ ਜਾਣਿਆ ਜਾਂਦਾ ਦਿਸਦਾ ਹੈ ਦੂਰ, ਉਹ ਉੱਪਰ ਹੈ ਨੀਲੀ ਛੱਤ ਵਾਲਾ। ਕੋਈ ਇਉਂ ਕਹਿ ਕੇ ਉਹਦੀ ਉਪਮਾ ਕਰਦਾ ਕਿ ਵਾਹਿਗੁਰੂ ਬਹੁਤ ਦੂਰ ਹੈ, ਵਾਹਿਗੁਰੂ ਮੇਰੀਆਂ ਅੱਖਾਂ ਤੋਂ ਦੂਰ ਹੈ, ਹੁੰਦਾ ਤਾਂ ਕੋਲ ਹੀ ਹੈ ਪਰ ਉਹਦੇ ਦਿਸਣ ਵਿੱਚ ਉਹਨੂੰ ਦੂਰ ਲੱਗਦਾ। ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਇਉਂ ਗਾਉਂਦਾ ਕਿ ਵਾਹਿਗੁਰੂ ਹਾਦਰਾ ਹਦੂਰ ਸਾਹਮਣੇ ਦੇਖ ਰਿਹਾ ਹੈ। ਕਈ ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਇਸ ਤਰ੍ਹਾਂ ਕਹਿਣ ਲੱਗ ਜਾਂਦੇ ਨੇ। ਜਿਹੜੇ ਇੱਕ ਮਨਮੁਖ ਲੋਕ ਨੇ ਉਹ ਕਹਿੰਦੇ ਰੱਬ ਕਿਤੇ ਦੂਰ ਬੈਠਾ। ਗੁਰਮੁਖ ਕਹਿੰਦੇ ਨੇ ਰੱਬ ਤਾਂ ਬਿਲਕੁਲ ਹਿਰਦੇ ਚ ਬੈਠਾ। ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ। ਇਸ ਤਰ੍ਹਾਂ ਕਰਕੇ ਹਰੇਕ ਕੋਈ ਆਪਣਾ ਆਪਣੇ ਹਿਸਾਬ ਨਾਲ ਜਿੰਨਾ ਕਿਸੇ ਨੂੰ ਬਲ ਮਿਲਿਆ ਹੋਇਆ ਹਰੇਕ ਗਾਉਂਦਾ, ਹਰੇਕ ਮਤ ਵਾਲੇ ਗਾਉਂਦੇ ਨੇ, ਹਰੇਕ ਰਿਸ਼ੀ ਮੁਨੀ ਗਾਉਂਦਾ। ਜਿੰਨੀ ਜਿੰਨੀ ਬਖਸ਼ਿਸ਼ ਕੀਤੀ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਪਰ ਫੇਰ ਵੀ ਕਹਿੰਦੇ ਤੁਮਰਾ ਲਖਾ ਨਾ ਜਾਏ ਪਸਾਰਾ, ਕਿ ਬਿਧ ਸਜਾ ਪ੍ਰਥਮ ਸੰਸਾਰਾ। ਕਥਨਾ ਕਥੀ ਨ ਆਵੈ ਤੋਟ। ਜਾਂ ਉਹ ਕਥਨ ਕਰਦਿਆਂ ਕਰਦਿਆਂ ਬੜੇ ਬੜੇ ਕਥਾਕੜਾਂ ਕੋਲੋਂ ਅੱਜ ਤੱਕ ਉਹਦਾ ਤੋਟ ਨਹੀਂ ਆਇਆ, ਭਾਵ ਸਿਰਾ ਹੀ ਨਹੀਂ ਮਿਲਿਆ, ਅੰਤ ਨਹੀਂ ਪਿਆ ਹੈ, ਕੋਈ ਤੋਟ ਹੀ ਨਹੀਂ ਆਈ ਉਹਦੇ। ਜੇ ਕਹੀਏ ਵਾਹਿਗੁਰੂ ਦੇ ਦਰ ਦੇ ਉੱਤੇ ਕੋਈ ਘਾਟਾ ਪੈ ਗਿਆ ਵੀ ਬੜਿਆਂ ਨੇ ਕਥਨ ਕਰ ਦਿੱਤਾ, ਉਹਦੇ ਦਰ ਦੇ ਉੱਤੇ ਕੋਈ ਘਾਟਾ ਵੀ ਨਹੀਂ ਹੈ। ਬੜਿਆਂ ਬੜਿਆਂ ਨੇ ਕਥਨ ਕੀਤਾ ਹੈ, ਕਥ ਕਥ ਕਥੀ ਕੋਟੀ ਕੋਟ ਕੋਟ। ਸੋ ਕਹਿੰਦੇ ਨੇ ਕਈਆਂ ਨੇ ਕਥਨ ਕੀਤਾ, ਬੇਅੰਤ ਲੋਕਾਂ ਨੇ, ਕਰੋੜਾਂ ਲੋਕਾਂ ਨੇ ਪਿਛਲੇ ਸਮੇਂ ਵਿੱਚ ਬੀਤੇ ਹੋਏ ਵਿੱਚ, ਬੇਅੰਤ ਲੋਕ ਅੱਜ ਕਥਨ ਕਰ ਰਹੇ ਨੇ, ਬੇਅੰਤ ਲੋਕ ਆਉਣ ਵਾਲੇ ਸਮੇਂ ਵਿੱਚ ਕਥਨ ਕਰਨਗੇ ਨਿਮਰਤਾ ਪੂਰਵਕ। ਪਰ ਕੋਈ ਬੰਦਾ ਉਹਦਾ ਅੰਤ ਨਹੀਂ ਪਾ ਸਕਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਹਦਾ ਅੰਤ ਕੋਈ ਪਾ ਹੀ ਨਹੀਂ ਸਕਿਆ। ਸੋ ਇਸ ਕਰਕੇ ਉਹ ਐਸਾ ਵਾਹਿਗੁਰੂ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਫਿਰ ਕਿਰਪਾ ਕਰ ਦਿੰਦੇ ਨੇ। ਹੁਣ ਜੇ ਕੋਈ ਗਾਵੇ ਉਹਨੂੰ, ਹੁਣ ਕਈ ਲੋਕ ਇਉਂ ਗਾਉਂਦੇ ਨੇ, ਇਹ ਤਾਂ ਹੋ ਗਏ ਦੋ ਪੱਖ ਨਿਖੇਧ ਤੇ ਵਿਧੀ ਪੱਖ ਵਿੱਚ, ਕੋਈ ਕਿਵੇਂ ਗਾਉਂਦਾ ਕੋਈ ਕਿਵੇਂ ਗਾਉਂਦਾ। ਹੁਣ ਕਈ ਲੋਕ ਉਹਨੂੰ ਕਾਹਦੇ ਕਾਹਦੇ ਵਾਸਤੇ ਗਾਉਂਦੇ ਨੇ, ਫਿਰ ਉਹਨੂੰ ਉਹੀ ਚੀਜ਼ ਦੇ ਦਿੰਦਾ ਉਹ, ਕਿਉਂਕਿ ਆਪਣਾ ਇੱਕ ਨਿਸ਼ਾਨਾ ਹੁੰਦਾ ਕਿ ਵਾਹਿਗੁਰੂ ਮੈਨੂੰ ਆਹ ਦਾਤ ਬਖਸ਼ੋ, ਵਾਹਿਗੁਰੂ ਮੈਨੂੰ ਆਹ ਕਿਰਪਾ ਕਰੋ। ਹੁਣ ਕਈ ਲੋਕ ਜਿਹੜੇ ਨੇ ਉਹਦੇ ਤੋਂ ਬਲ ਮੰਗਦੇ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਸਾਰਿਆਂ ਨੇ ਤੇਰੇ ਕੋਲੋਂ ਹੀ ਬਲ ਲਿਆ। ਜਿਹੜੇ ਜਿਹੜੇ ਲੋਕ ਉਹਨੂੰ ਬਲ ਵਾਸਤੇ ਗਾਉਂਦੇ ਨੇ ਉਹਨਾਂ ਨੂੰ ਵਾਹਿਗੁਰੂ ਬਲ ਬਖਸ਼ਿਸ਼ ਕਰਦੇ ਨੇ। ਗਾਵੈ ਕੋ ਤਾਣ, ਕੋਈ ਗਾਉਂਦਾ ਮੈਨੂੰ ਵਾਹਿਗੁਰੂ ਤਾਣ ਦੇ, ਮੈਨੂੰ ਬਲ ਦੇ, ਹੇ ਵਾਹਿਗੁਰੂ ਮੈਨੂੰ ਬਲ ਦੇ, ਮੈਂ ਲੱਖਾਂ ਵੈਰੀਆਂ ਨਾਲ ਇਕੱਲਾ ਹੀ ਜਾ ਲੜਾਂ। ਉਹ ਬਖਸ਼ਿਸ਼ਾਂ ਵਾਹਿਗੁਰੂ ਤੋਂ ਪ੍ਰਾਪਤ ਕਰਦੇ ਨੇ ਕਿ ਮੈਨੂੰ ਇੰਨਾ ਬਲ ਦਿਓ, ਮੈਨੂੰ ਇੰਨਾ ਬਲ ਦਿਓ। ਸੋ ਜਿਵੇਂ ਭਾਈ ਬਚਿੱਤਰ ਸਿੰਘ ਨੇ ਕਿਹਾ, ਮਹਾਰਾਜ ਜੇ ਆਪ ਜੀ ਬਲ ਬਖਸ਼ੋਗੇ, ਆਪ ਥਾਪੜਾ ਦਿਓਗੇ, ਤਾਂ ਮੈਂ ਜਾ ਕੇ ਲੜ ਸਕਦਾ। ਮਹਾਰਾਜ ਨੇ ਕਿਹਾ, ਬਚਿੱਤਰ ਸਿੰਘ ਤੂੰ ਸਾਡਾ ਸ਼ੇਰ ਹੈ, ਬੱਬਰ ਸ਼ੇਰ। ਫਿਰ ਮਹਾਰਾਜ ਨੇ ਪੰਜ ਥਾਪੜੇ ਭਾਈ ਬਚਿੱਤਰ ਸਿੰਘ ਨੂੰ ਬਖਸ਼ੇ, ਲੈ ਬਚਿੱਤਰ ਸਿੰਘ ਹੁਣ ਹਾਥੀ ਨੂੰ ਤੂੰ ਹੀ ਮਾਰਨਾ। ਫਿਰ ਸਤਿਗੁਰੂ ਮਹਾਰਾਜ ਕਹਿੰਦੇ, ਜਿੰਨਾ ਕੁ ਕੋਈ ਬਲ ਮੰਗਦਾ ਨਾ ਹੋਵੇ ਕਿਸੇ ਤਾਣ, ਉਹਨਾਂ ਕੁ ਉਹਦੇ ਚ ਬਲ ਹੋ ਜਾਂਦਾ ਜਿੰਨਾ ਜਿੰਨਾ ਬਲ ਮੰਗਦਾ। ਕੋਈ ਇਹ ਤਾਂ ਰੱਬ ਨੂੰ ਕਹਿ ਹੀ ਨਹੀਂ ਸਕਿਆ ਕਿ ਮੈਨੂੰ ਵੀ ਰੱਬ ਬਣਾ ਲੈ। ਚਲੋ ਜੇ ਕੋਈ ਇਹ ਵੀ ਕਹਿ ਦੇ ਉਹਨੂੰ ਕਿ ਮੈਂ ਵੀ ਰੱਬ ਬਣਨਾ, ਫਿਰ ਤਾਂ ਬਸ ਉਹ ਵਿੱਚ ਹੀ ਲੀਨ ਹੋ ਜਾਏਗਾ, ਫਿਰ ਤਾਂ ਗੱਲ ਹੀ ਖਤਮ ਹੋ ਜਾਣੀ, ਦੂਜਾ ਤਾਂ ਬਣਨਾ ਹੀ ਨਹੀਂ ਰਿਹਾ ਉੱਥੋਂ। ਇਸ ਕਰਕੇ ਜਿੰਨਾ ਜਿੰਨਾ ਕਿਸੇ ਨੇ ਬਲ ਆਰਾਧਨਾ ਕਰਕੇ ਮੰਗਿਆ ਹੈ, ਇਉਂ ਤਾਂ ਹਰਨਾਕਸ਼ ਨੇ ਵੀ ਬਲ ਮੰਗਿਆ, ਰਾਵਣ ਨੇ ਵੀ ਬਲ ਮੰਗਿਆ, ਜਿਹਨੇ ਜਿਹਨੇ ਤਪੱਸਿਆ ਕਰਕੇ ਜਿੰਨਾ ਜਿੰਨਾ ਬਲ ਮੰਗਿਆ, ਬ੍ਰਹਮਾ ਨੇ ਤਪੱਸਿਆ ਕੀਤੀ 10 ਲੱਖ ਵਰ੍ਹਾ ਦੇਵੀ ਦੀ, ਜਦੋਂ ਦੇਵੀ ਪ੍ਰਗਟ ਹੋਈ ਕਹਿਣ ਲੱਗੀ ਕੀ ਚਾਹੀਦਾ, ਕਿਹੜੀ ਗੱਲੋਂ ਯਾਦ ਕੀਤਾ, ਕਹਿੰਦੇ ਮੈਨੂੰ ਸ੍ਰਿਸ਼ਟੀ ਦੇ ਰਚਣ ਦਾ ਬਲ ਦਿਓ। ਕਹਿਣ ਲੱਗੀ ਤੈਨੂੰ ਸ੍ਰਿਸ਼ਟੀ ਦੇ ਰਚਣ ਦਾ ਬਲ ਮੈਂ ਨਹੀਂ ਦੇ ਸਕਦੀ, ਸ੍ਰਿਸ਼ਟੀ ਦੀ ਮੈਂ ਪਾਲਣਹਾਰ ਹਾਂ, ਸ੍ਰਿਸ਼ਟੀ ਨੂੰ ਮੈਂ ਥਾਂ ਥਾਂ ਦੇ ਉੱਤੇ ਦੇਖਣਾ ਹੈ, ਥਾਂ ਤੇ ਪਹੁੰਚਾਉਣਾ ਹਰੇਕ ਚੀਜ਼ ਨੂੰ, ਮੈਂ ਸ੍ਰਿਸ਼ਟੀ ਨੂੰ ਰਚਣ ਵਾਲੀ ਨਹੀਂ ਹਾਂ, ਨਾ ਮੈਂ ਇਹਨੂੰ ਬਲ ਦੇ ਸਕਦੀ ਹਾਂ, ਫਿਰ ਕੌਣ ਦਿੰਦਾ। ਕਹਿੰਦੇ ਇਹ ਤਾਂ ਅਕਾਲ ਪੁਰਖ ਦੀ ਹੀ ਭਗਤੀ ਕਰਨੀ ਪਏ। ਫਿਰ 10 ਲੱਖ ਵਰ੍ਹਾ तपस्या की जदों अकाल पुरख की आकाशवाणी हुई तप कर तप कर तप कर ता इन्हे तप किया ब्रह्मा ने दस लख वरा फिर परमेश्वर ने पूछा की इच्छा कहने सृष्टि के रचन का बल बख्शो गावै को तान तान वास्ते गाया इन्हें कि मैनू इन्ना बल दो कि मैं सृष्टि की रचना कर सकता होवै किसै तान फिर उसे किसी ने ही बल दे दिंदा जे आपां भी करिए उहदी तपस्या फिर मैनू तपस्या दो सो जिवें बड़े बड़े पहलवान ने बड़े बड़े खिडारी ने वह भी वाहिगुरु को आके इत्थे मंग के जांदे मैं ओलंपिक च फस्ट आवां मैनू इन्ना बल दो कि मैं 400 मीटर की रेस सब तो पहला लंघ जावां महाराज उहनूं उन्ना ही बल दे दिंदे आ जिवें भी कोई विद्या का बल मंगदा है कोई तैराकी विच बल मंगदा है कोई संगीत विद्या विच बल मंगदा जिन्ना भी कोई बल किसे नूं भी मिलदा है वह सारा वाहिगुरु तो ही मिलदा है जो भी तुसी लेना वाहिगुरु तो लो जो भी आपां मंगांगे उही वाहिगुरु उन्ना ही बल आपां नूं बख्शिश कर देण सानू महाराज जी कथा का बल बख्शो जे मंगिए किन्नियां कथा करनियां संत बाबा करतार सिंह जी 14 कथा करते एक दिन च इन्ना बल मंगिया रब तो ओ रब्बा मैनू नींद घटा दी मेरी रोटी घटा दी पर कथा मैनू ज्यादा नहीं करनी असीं नाल रहे थक जांदे हुंदे सी सवेरे चल पैना शाम तक अद्धा अद्धा घंटा लाउंदे सी हरेक 14 पिंडां च कथा रख लैंदे चल अगले पिंड चल अगले पिंड 14 थाई प्रचार कर देना इको दिन दे विच इस करके उन्होंने यही बल मंगिया किसी ने सिमरन दा ही बल मंगिया एक दूजी बहुत लख होए लख होवे लख वीस महाराज मेरिया लखा जबाना बना दो मैं तुहाडा इन्ना सिमरन करा महाराज मैनू 100 पाठ जिन्ना बल दो 100 जपजी साहब रोज पढ़ ला मैं ये भी तो पहला कड़ा प्रसाद करके बेनती करनी पैनी मैं इन्ना इन्ना बल बख्शो कई सिंह अरदास करके ताबिया बह गए महाराज मैनू कल्ले नूं ही खंड पाठ करन दा बल बख्शो फिर वह कल्ले ही कर लेंदे जिहा जिहा मर्जी मंग लो महाराज तो उहा जिहा बल अकाल पुरख जीव नूं बख्शिश कर दिंदे ने दावै को दात जाने निशान कई दातां वास्ते गाउंदे ने परमात्मा नूं दातां लई गाउंदे ने मैनू धर्म दिओ अर्थ काम मोख अच्छा भई तू ये लै ला कई जड़े ने वह कहने मैनू नाम पदार्थ दिओ प्रेम पदार्थ ज्ञान पदार्थ मुक्त पदार्थ बख्शो कहने चंगा भई तू ये लै ला कई कहंदे ने महाराज मैनू आह दातां दिओ वह लैने जाने निशान निशान हुंदा प्रगट कई कहंदे ने मैं तेनू प्रगट ही अपने सामने दर्शन करना चाहुंना तेरे मैनू दर्शन दिओ किवें महाराज दसवें पातशाह गंगा दे किनारे जदों खेड रहे पटना साहब बच्चों दे नाल 4 साल दी सारी उम्र है 4-5 साल दी पंडित शिवदाता अपने मंदिर दे विच बैठा पूजा कर रहा है गंगा दे किनारे ही है मंदिर वह पंडित शिवदत्त नूं इन्नी श्रद्धा होई कहना जे तुसी अकाल पुरख का अवतार हो तो मेरी एक श्रद्धा पूरी कर दियो एवं मन दे अंदर बैठा सोचता समाधि ला के मैनू रामचंद्र जी दे रूप विच दर्शन दे दो जाने निशान प्रगट प्रगट ही मैंने औं दर्शन दियो जिवें जिवें किसी ने दर्शन वैसे उहदा कोई दर्शन नहीं है वास्तव दे विच वाहिगुरु का कोई दर्शन नहीं है वाहिगुरु प्रकाश रूप ही है पर जिवें प्रेमी की श्रद्धा बन जाए वह उहो जिही बन के दर्शन दे दिंदा उहनूं जद आवाज आई शिवदत्त नूं शिवदत्त आंखें खोलो हम आ गए हैं जद देखिया रामचंद्र जी का एडा वड्डा कद रामचंद्र जी का कद लगभग 7 फुट के करीब है वह पुराने से ना पुराने लोगों के कद 7-8 फुट के करीब होंदे सी हुण हौली हौली कद्दियां जी रह गईयां हुण 4-4.5 फुट के कद आ गया न्याणे का हुण एदों कोई वाधा ही नहीं अगे पुरानियां खुराकां सी 7-8 फुट आ भीम हुणी 8-8 फुट के सीगे इस करके रामचंद्र जी आ के उन्हां बस्तरां च दर्शन दिते तो उस वक्त निहाल निहाल हो गया चरनी पै गया जब उपर उठिया तो महाराज सामने 4 साल की उम्र च खड़े हसते ने कहने हो गए शिवदत्त दर्शन कहने हां जी हो गई तेरी इच्छा पूरी कहने हां जी कहने लै इत्थे बैठ के भजन करया कर सेवा करया कर
ਉਹ ਜਿਵੇਂ ਵੀ ਕੋਈ ਕਹੇ ਕਿ ਮੈਨੂੰ ਇਸ ਰੂਪ ਵਿੱਚ ਦਰਸ਼ਨ ਚਾਹੀਦੇ ਤੇਰੇ, ਉਸੇ ਰੂਪ ਵਿੱਚ ਦਰਸ਼ਨ ਦੇਣ। ਜਿਵੇਂ ਗੁਰੂ ਅਰਜਨ ਦੇਵ ਜੀ ਕੋਲ ਭੱਟ ਇਹ ਆਏ ਚੱਲ ਕੇ ਭੱਟ, ਸੋ ਕਹਿਣ ਲੱਗੇ ਮਹਾਰਾਜ ਸਾਨੂੰ ਵਿਸ਼ਨੂੰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਅਸੀਂ ਮੰਨਾਂਗੇ। ਵਿਸ਼ਨੂੰ ਰੂਪ ਵਿੱਚ ਦਰਸ਼ਨ ਹੋ ਗਏ, ਤੀਜੇ ਪਾਤਸ਼ਾਹ ਕੋਲ ਪੰਡਿਤ ਮਾਈ ਦਾਸ ਆਇਆ, ਵਿਸ਼ਨੂੰ ਦੇ ਰੂਪ ਦਰਸ਼ਨ ਕਰ ਲਏ, ਕ੍ਰਿਸ਼ਨ ਜੀ ਦੇ ਰੂਪ ਦਰਸ਼ਨ ਕਰ ਲਏ, ਮੈਨੂੰ ਫਲਾਨੇ ਰੂਪ ਦਰਸ਼ਨ ਦਿਓ, ਕਿਉਂਕਿ ਸਾਰੇ ਤਾਂ ਤੇਰੇ ਵਿੱਚ ਹੀ ਸਮਾਏ ਹੋਏ ਰੂਪ ਨੇ, ਤੁਸੀਂ ਜਿਹੜਾ ਮਰਜ਼ੀ ਰੂਪ ਕੱਢ ਕੇ ਬਾਹਰ ਉਹਨੂੰ ਦਿਖਾ ਦਿਓ ਪ੍ਰੇਮੀ ਨੂੰ, ਵਾਸਤਵ ਚ ਤੁਹਾਡਾ ਕੋਈ ਰੂਪ ਨਹੀਂ ਹੈ। ਚੱਕਰ ਚੇਹ ਨਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਕੁਛ ਵੀ ਨਹੀਂ ਹੈ ਇੱਥੇ ਵੈਸੇ। ਪਰ ਸਾਡੀ ਸ਼ਰਧਾ ਹੁੰਦੀ ਜਿਵੇਂ, ਉਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਬਖਸ਼ਿਸ਼ ਕਰਦੇ ਨੇ। ਜਿਵੇਂ ਕੋਈ ਗਾਉਂਦਾ ਹੈ ਆਪਣੀ ਸ਼ਰਧਾ ਨਾਲ, ਜਿਵੇਂ ਕੋਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰੀ ਜਾਂਦਾ, ਉਹਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆ ਕੇ ਮਿਲ ਪੈਂਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਤਾਂ ਜਿਵੇਂ ਕੋਈ ਮੈਨੂੰ ਯਾਦ ਕਰਦਾ ਮੈਂ ਤਾਂ ਉਵੇਂ ਹੀ ਦਰਸ਼ਨ ਦੇ ਦਿੰਦਾ ਉਹਨੂੰ। ਗਾਵੈ ਕੋ ਗੁਣ ਵਡਿਆਈਆਂ ਚਾਰ, ਕਈ ਔਂ ਗਾਉਂਦੇ ਨੇ ਕਿ ਮੇਰੇ ਚ ਇੰਨੇ ਗੁਣ ਹੋ ਜਾਣ, ਜਿੰਨੇ ਗੁਣ ਕੋਈ ਮੰਗਦਾ ਉਹਨਾਂ ਗੁਣਾਂ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਪਾਠ ਕਰਦਾ ਕਿ ਮੈਨੂੰ ਤਾਂ ਇੰਨੇ ਗੁਣ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਉਨੇ ਹੀ ਗੁਣ ਦੇ ਦਿੰਦੇ ਨੇ। ਕਿਸੇ ਵੀ ਕੰਮ ਲਈ ਤੁਸੀਂ ਆਰਾਧਨਾ ਕਰ ਲਓ, ਵਾਹਿਗੁਰੂ ਮੰਤਰ ਦੀ, ਮੂਲ ਮੰਤਰ ਦੀ, ਜਪਜੀ ਸਾਹਿਬ ਦੀ, ਸੁਖਮਨੀ ਸਾਹਿਬ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇੰਨਾ ਸੋਹਣਾ ਚਿੱਤਰਕਾਰ ਬਣਾ ਦਿਓ, ਮੈਂ ਇਹਦੇ ਵਰਗਾ ਦੁਨੀਆਂ ਚ ਨਾ ਕੋਈ ਹੋਵੇ, ਉਹ ਹੈ ਜੀ ਬਣਾ ਦੇਣਗੇ। ਲੈ ਬਈ ਸੋਭਾ ਸਿੰਘ ਤੇਰੇ ਵਰਗਾ ਕੋਈ ਨਾ ਹੋਏਗਾ। ਸੋਭਾ ਸਿੰਘ ਦੇ ਚਿੱਤਰ ਦੇਖਦਿਆਂ ਇਉਂ ਪ੍ਰਤੀਤ ਹੁੰਦਾ ਮਹਾਰਾਜ ਸਾਹਮਣੇ ਸਾਖਿਆਤ ਖੜੇ ਨੇ। ਸੋਭਾ ਸਿੰਘ ਨੂੰ ਉਹ ਗੁਣ ਦੇ ਦਿੱਤਾ। ਭਾਈ ਸੁਰਜਨ ਸਿੰਘ ਰਾਗੀ ਨੇ ਮੰਗਿਆ, ਮਹਾਰਾਜ ਐਸੀ ਕੀਰਤਨ ਦੀ ਦਾਤ ਬਖਸ਼ੋ ਜਿੱਥੇ ਬੈਠ ਕੇ ਕਰਾਂ ਬਸ ਸੰਗਤ ਨਿਹਾਲ ਹੋ ਜਾਏ। ਲੈ ਬਈ ਸੁਰਜਨ ਸਿੰਘ ਤੈਨੂੰ ਕੀਰਤਨ ਦੀ ਦਾਤ ਦਿੱਤੀ। ਭਾਈ ਗੋਪਾਲ ਸਿੰਘ ਰਾਗੀ ਨੂੰ ਐਸੀ ਦਾਤ ਦਿੱਤੀ, ਪ੍ਰਕਰਮਾ ਹਰਿਮੰਦਰ ਸਾਹਿਬ ਦੀਆਂ ਭਰ ਜਾਂਦੀਆਂ ਸੀ, ਨਹੀਂ ਤਾਂ ਪ੍ਰਕਰਮਾ ਚ ਸੰਗਤ ਨਹੀਂ ਬਹਿੰਦੀ। ਹੁਣ ਦੇਖ ਲਓ ਜਾ ਕੇ ਕੋਈ ਰਾਗੀ ਕੀਰਤਨ ਕਰੇ ਹਰਿਮੰਦਰ ਸਾਹਿਬ, ਪ੍ਰਕਰਮਾ ਚ ਬਹਿਣ ਨੂੰ ਥਾਂ ਨਹੀਂ ਸੀ ਹੁੰਦਾ, ਇੰਨੀ ਸੰਗਤ ਕੀਰਤਨ ਸੁਣ ਜਾਂਦੀ ਸੀ ਉਹਨਾਂ ਦਾ, ਉਹਨਾਂ ਨੂੰ ਕੀਰਤਨ ਦਾ ਹੀ ਗੁਣ ਦਿੱਤਾ ਹੋਇਆ ਸੀ। ਕਿਸੇ ਨੇ ਕਥਾ ਦਾ ਗੁਣ ਮੰਗਿਆ, ਕਿਸੇ ਨੇ ਕੀਰਤਨ ਦਾ ਮੰਗਿਆ, ਕਿਸੇ ਨੇ ਕੋਈ ਗੁਣ ਮੰਗਿਆ, ਕਿਸੇ ਨੇ ਮੰਗਿਆ ਵਾਹਿਗੁਰੂ ਮੈਨੂੰ ਜਤ ਸਤ ਦੀ ਦਾਤ ਦਿਓ, ਉਹਨੂੰ ਜਤ ਸਤ ਦੇ ਦਿੱਤਾ। ਜਿਹਨੇ ਜਿਹੜਾ ਵੀ ਗੁਣ ਮੰਗਿਆ ਸਤਿਗੁਰੂ ਮਹਾਰਾਜ ਨੇ ਉਹਨੂੰ ਉਹੀ ਗੁਣ ਦੀ ਦਾਤ ਦਿੱਤੀ। ਕਿਸੇ ਨੇ ਮੰਗਿਆ ਮੈਨੂੰ ਸਾਰੇ ਹੀ ਗੁਣ ਦੇ ਦਿਓ, ਕਹਿੰਦੇ ਸਾਰੇ ਹੀ ਲੈ ਲਾ। ਸੋ ਕੋਈ ਵਾਹਿਗੁਰੂ ਤੋਂ ਮੰਗਦਾ ਵਡਿਆਈਆਂ ਬਖਸ਼ੋ, ਨਾਮ ਦੀਆਂ ਵਡਿਆਈਆਂ ਦਿਓ, ਬਸ ਮੈਨੂੰ ਤਾਂ ਕਿਰਪਾ ਕਰਕੇ ਇਹ ਵਡਿਆਈ ਦਿਓ ਕਿ ਨਾਮ ਦੀ ਵਡਿਆਈ ਮਿਲੇ। ਅੱਜ ਵੀ ਇਹੀ ਆਇਆ ਸੀ ਬਚਨ ਮਹਾਰਾਜ ਦਾ ਸ੍ਰੀ ਮੁੱਖ ਵਾਕ ਦੇ ਵਿੱਚ ਕਿ ਮੈਨੂੰ ਤਾਂ ਇੱਕੋ ਵਡਿਆਈ ਦਿਓ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਚਾਰ ਤੋਂ ਭਾਵ ਸੁੰਦਰ, ਤੇਰੀਆਂ ਸੁੰਦਰ ਵਡਿਆਈਆਂ ਕਰਨ ਦਾ ਮੌਕਾ ਦਿਓ, ਮੈਨੂੰ ਵਡਿਆਈਆਂ ਬਖਸ਼ੋ ਨਾਮ ਦੀਆਂ, ਮੈਨੂੰ ਚੰਗੇ ਗੁਣ ਦਿਓ ਮਹਾਤਮਾ ਵਾਲੇ। ਗੁਣ ਵੀ ਵੱਖੋ ਵੱਖਰੇ ਨੇ, ਕੋਈ ਸਤ ਸੰਤੋਖ ਦਇਆ ਧਰਮ ਵਿਚਾਰ ਮਿੱਠ ਬੋਲੜਾ ਸੁਭਾਅ ਮੰਗਦਾ ਹੈ, ਕੋਈ ਕਹਿੰਦਾ ਮੈਨੂੰ ਦੁਨਿਆਵੀ ਗੁਣ ਦਿਓ, ਇੰਨਾ ਗੁਣ ਦਿਓ ਜਿਸ ਕਰਕੇ ਮੇਰੇ ਕੋਲ ਪੈਸਾ ਹੀ ਪੈਸਾ, ਕੋਈ ਗੁਣ ਪੈਸਿਆਂ ਲਈ ਮੰਗਦਾ, ਕੋਈ ਕਿਵੇਂ ਮੰਗਦਾ। ਤੇਰੇ ਦਰ ਤੋਂ ਜਿਹਾ ਜਿਹਾ ਕਿਸੇ ਨੇ ਆ ਕੇ ਮੰਗਿਆ ਉਹਨੂੰ ਤੂੰ ਉਹੋ ਜਿਹੇ ਗੁਣ ਦੇ ਦਿੱਤਾ, ਜਿਹਨੇ ਜੋ ਮੰਗਿਆ ਉਹਨੂੰ ਉਹੀ ਮਿਲ ਜਾਣਾ। ਮਹਾਰਾਜ ਕਹਿੰਦੇ ਤੈਨੂੰ ਕੀ ਗੁਣ ਚਾਹੀਦਾ? ਮਹਾਰਾਜ ਮੇਰੇ ਚ ਤਾਂ ਕੋਈ ਗੁਣ ਹੀ ਨਹੀਂ, ਮੈਨੂੰ ਤਾਂ ਕੋਈ ਪੁੱਛਣਾ ਹੀ ਨਹੀਂ, ਮੈਨੂੰ ਤਾਂ ਮਹਾਰਾਜ ਉਹਨੂੰ ਉਹੀ ਗੁਣ ਦੇ ਦਿੰਦੇ ਨੇ। ਲਾਲ ਚੰਦ ਹਲਵਾਈ ਭੰਗਾਣੀ ਵਾਲੇ ਯੁੱਧ ਚ ਦਸਵੇਂ ਪਾਤਸ਼ਾਹ ਨੂੰ ਕਹਿੰਦਾ, ਕੋਲ ਖੜ ਗਿਆ ਹੱਥ ਜੋੜ ਕੇ, ਕਹਿੰਦੇ ਆ ਬਈ ਲਾਲ ਚੰਦ, ਮਹਾਰਾਜ ਮੈਨੂੰ ਇੱਕ ਅਫਸੋਸ ਹੈ। ਕਹਿੰਦੇ ਕੀ? ਕਹਿੰਦੇ ਮਠਿਆਈਆਂ ਤਾਂ ਮੈਂ ਬਹੁਤ ਖਵਾਈਆਂ ਸੰਗਤ ਨੂੰ ਲੰਗਰ ਚ ਬਣਾ ਬਣਾ ਕੇ, ਆਹ ਜੰਗ ਜਾ ਦੇਖ ਕੇ ਮੇਰਾ ਵੀ ਮਨ ਕਰਦਾ, ਪਰ ਮੇਰੇ ਚ ਆ ਗੁਣ ਨਹੀਂ ਨਾ ਹੈ ਵੀ ਮੈਂ ਤਲਵਾਰ ਚਲਾ ਸਕਾਂ। ਮਹਾਰਾਜ ਕਿਤੇ ਮੈਨੂੰ ਵੀ ਇਹ ਬਖਸ਼ਿਸ਼ ਕਰੋ ਗੁਣ ਦੀ। ਮਹਾਰਾਜ ਕਹਿੰਦੇ ਇਹ ਕਿਹੜਾ ਔਖਾ, ਆ ਲੈ ਫੜ ਢਾਲ, ਆ ਸ੍ਰੀ ਸਾਹਿਬ ਆ ਦੇਖ। ਆਪ ਹੀ ਸਿਖਾਉਣ ਲੱਗ ਗਏ ਮਹਾਰਾਜ, ਉਧਰ ਜੰਗ ਚੱਲ ਰਿਹਾ ਸਾਹਮਣੇ, ਕਹਿੰਦੇ ਲਾ ਜਾ ਕੋਈ ਸ੍ਰੀ ਸਾਹਿਬ ਮਾਰੇ ਨਾ ਅੱਗਿਓ ਤਾਂ ਢਾਲ ਐਂ ਕਰਦੀ ਖੱਬੇ ਪਾਸਿਓ, ਜਦ ਮੌਕਾ ਜਾ ਦੇਖੇ ਖਾਲੀ ਉਧਰੋਂ ਮੈਂ ਗਾਟਾ ਲਾ ਦੀ। ਫਿਰ ਕਹਿੰਦਾ ਜੀ ਸੱਤ ਬਚਨ ਚੜਾ ਤਾ ਘੋੜੇ ਤੇ, ਦੇਖੋ ਐਟ ਏ ਟਾਈਮ ਹੀ ਗੁਣ ਦਿੰਦਾ ਉਹ, ਇਹ ਨਹੀਂ ਹੁੰਦਾ ਵੀ ਫੇਰ ਦਊਗਾ, ਜਿਵੇਂ ਛੱਜੂ ਝੌਰ ਦੇ ਸਿਰ ਤੇ ਹੱਥ ਰੱਖ ਕੇ ਉਸੇ ਵਕਤ ਹੀ ਅਰਥ ਕਰਵਾ ਤੇ, ਲਾਲ ਚੰਦ ਹਲਵਾਈ ਨੂੰ ਉਸੇ ਵਕਤ ਹੀ ਜੰਗ ਵਿਚ ਲੜਵਾ ਤਾ। ਸ਼ੁਭ ਗੁਣ ਦੇਣ ਲੱਗਿਆਂ ਦੇਰ ਨਹੀਂ ਲਾਉਂਦੇ ਸੱਚੇ ਪਾਤਸ਼ਾਹ, ਜੇ ਆਪਾਂ ਕਹੀਏ ਮੇਰੇ ਚ ਤਾਂ ਇਹ ਗੁਣ ਨਹੀਂ ਮੈਂ ਪਤਾ ਨਹੀਂ ਕਦ ਜਾ ਕੇ ਸਿੱਖਾਂਗਾ, ਮਹਾਰਾਜ ਕਹਿੰਦੇ ਹੁਣੇ ਸਿਖਾ ਦਿੰਦੇ ਤੈਨੂੰ, ਦੇਰ ਨਹੀਂ ਲਾਉਂਦੇ। ਜਿਵੇਂ ਪਹਿਲਾਂ ਵੀ ਆਪ ਨੂੰ ਸੁਣਾਇਆ ਸੀ ਪ੍ਰਸੰਗ, ਬਈ ਬੰਦੇ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਮੈਂ ਟੀਰਾ, ਮੈਨੂੰ ਲੋਕ ਟੀਰਾ ਟੀਰਾ ਕਹਿੰਦੇ, ਮੇਰੀ ਅੱਖ 'ਚ ਟੀਰ ਪੈਂਦਾ। ਮਹਾਰਾਜ ਕਹਿੰਦੇ ਅੱਖਾਂ ਬੰਦ ਕਰਤਾ ਜਰਾ, ਜਰਾ ਖੋਲ ਹੁਣ ਆਪਣੀਆਂ ਅੱਖਾਂ। ਕਹਿੰਦੇ ਜਾਂ ਸ਼ੀਸ਼ੇ 'ਚ ਦੇਖ ਕੇ ਆ, ਜਾਂ ਸ਼ੀਸ਼ੇ ਦੇਖਿਆ। ਕਹਿੰਦਾ ਮਹਾਰਾਜ ਹੁਣ ਤਾਂ ਚੰਗੀਆਂ ਭਲੀਆਂ ਨੇ। ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੋਇਆ ਹੈ, ਕੀ ਹੋਇਆ? ਇਸ ਕਰਕੇ ਪਾਤਸ਼ਾਹ ਕੋਲ ਤਾਂ ਉਸੇ ਵਕਤ ਹੀ ਕਿਰਪਾ ਹੁੰਦੀ ਹੈ, ਬਸ ਪਿੱਛੇ ਉਹਦੀ ਇੱਕ ਚੀਜ਼ ਖੜੀ ਸੀ। ਉਹ ਬੰਦੇ ਨੇ ਜਿਹਨੇ ਚੀਜ਼ ਮੰਗੀ ਆ ਨਾ, ਉਹਦੇ ਮਗਰ ਉਹਦੀ ਕਮਾਈ ਕੰਮ ਕਰਦੀ ਹੈ। ਆਪਾਂ ਬਿਨਾਂ ਕਮਾਈ ਤੋਂ ਆ ਕੇ ਮੰਗਦੇ ਹਾਂ ਨਾ, ਇਸ ਗੱਲੋਂ ਕੰਮ ਖਰਾਬ ਹੁੰਦਾ ਆਪਣਾ। ਪਹਿਲਾਂ ਕਮਾਈ ਕਰੋ, ਮਿਹਨਤ ਕਰੋ, ਅਭਿਆਸ ਕਰੋ, ਬਾਣੀ ਪੜ੍ਹੋ, ਤਾਂ ਆ ਕੇ ਮੰਗੋ, ਤਾਂ ਛੇਤੀ ਮਿਲਦੀ ਚੀਜ਼। ਤੇ ਆਪਾਂ ਫੋਕਟ ਮੰਗਦੇ ਹਾਂ ਮਹਾਰਾਜ ਤੋਂ ਕਿ ਐਵੇਂ ਹੀ ਪਤਾ ਨਹੀਂ ਖੜ ਜਾਂਗੇ ਆ ਕੇ, ਮਹਾਰਾਜ ਬਖਸ਼ਿਸ਼ ਕਰ ਦੇਣਗੇ। ਮਹਾਰਾਜ ਕਹਿੰਦੇ ਭਾਈ ਇਉਂ ਨਹੀਂ, ਪਹਿਲਾਂ ਮਿਹਨਤ ਕਰੋ, ਕਮਾਈ ਕਰੋ, ਅਭਿਆਸ ਕਰੋ, ਮਰਿਆਦਾ ਕਮਾਓ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੋਈ ਵਾਹਿਗੁਰੂ ਤੋਂ ਇਉਂ ਮੰਗਦਾ ਕਿ ਮੈਨੂੰ ਵਿਖਮ ਕਠਨ ਵਿਦਿਆ ਦੀ ਦਾਤ ਬਖਸ਼ੋ, ਜਿਹੜੀ ਵਿਦਿਆ ਕਿਸੇ ਨੂੰ ਨਾ ਆਵੇ ਉਹ ਮੈਨੂੰ ਦਿਓ, ਵੇਦਾਂਤ ਦੀ ਵਿਦਿਆ ਮੈਨੂੰ ਬਖਸ਼ੋ। ਸੋ ਇਸੇ ਪ੍ਰਕਾਰ ਜੋਤਿਸ਼ ਦੇ 6 ਅੰਗ ਨੇ, ਵੇਦ ਦੇ 6 ਅੰਗ ਨੇ, 6 ਦੀਆਂ 6 ਵਿਦਿਆ ਮੰਗਦਾ। ਕਠਨ ਵਿਦਿਆ ਲਈ ਲੋਕ ਕਰਾਉਂਦੇ ਨਹੀਂ ਅਖੰਡ ਪਾਠ ਵੀ, ਸਾਡਾ ਬੱਚਾ ਫਲਾਨੇ ਪੇਪਰ ਚੋਂ ਪਾਸ ਹੋ ਜਾਏ, ਇਹਨੂੰ ਵਿਦਿਆ ਦੀ ਦਾਤ ਦੇਣ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਆਪੇ ਹੀ ਫਿਰ ਵਿਦਿਆ ਦਿੰਦੇ ਨੇ, ਆਪ ਹੀ ਕਿਰਪਾ ਕਰਦੇ ਨੇ, ਕਿਸੇ ਨੂੰ ਡਾਕਟਰ ਬਣਾਉਂਦੇ ਨੇ, ਕਿਸੇ ਨੂੰ ਇੰਜੀਨੀਅਰ ਬਣਾ ਦਿੰਦੇ ਨੇ, ਕਿਸੇ ਨੂੰ ਕੁਛ ਬਣਾ ਦਿੰਦੇ ਨੇ, ਕਿਸੇ ਨੂੰ ਹਰੇਕ ਪ੍ਰਕਾਰ ਦੀ ਵਿਦਿਆ ਜਿਹੜੀ ਆ ਨਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਜਿਵੇਂ ਕਿਸੇ ਜੋਤਸ਼ੀ ਨੇ ਆ ਕੇ ਮੱਥਾ ਟੇਕ ਕੇ ਮਹਾਰਾਜ ਅੱਗੇ ਹੱਥ ਜੋੜੇ, ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੀ ਚਾਹੀਦਾ? ਮਹਾਰਾਜ ਜੋਤਿਸ਼ ਵਿਦਿਆ ਦਾ ਸੰਪੂਰਨ ਗਿਆਨ ਹੋ ਜਾਏ ਮੈਨੂੰ। ਮਹਾਰਾਜ ਹੱਸ ਕੇ ਕਹਿੰਦੇ ਚੰਗਾ ਜਿਹਾ ਹੋ ਜਾਊਗਾ, ਉਹਨੂੰ ਉਹ ਮੰਗ ਲਿਆ, ਉਹਨੂੰ ਉਹੀ ਦੇਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਦ ਜਾ ਰਹੇ ਹਜ਼ੂਰ ਸਾਹਿਬ ਨੂੰ, ਤਾਂ ਰਾਸਤੇ ਦੇ ਵਿੱਚ ਫਿਰ ਗਏ ਦਮਦਮਾ ਸਾਹਿਬ ਤੋਂ, ਸਿੰਘਾਂ ਨੂੰ ਕਹਿਣ ਲੱਗੇ ਸਾਰੇ ਇੱਥੇ ਖੜੇ ਹੋ, ਅਸੀਂ ਕੰਮ ਜਾ ਆਏ। ਜਰਾ ਪਿੰਡ ਦੇ ਵਿੱਚ ਇਕੱਲੇ ਹੀ ਚਲੇ ਗਏ, ਇੱਕ ਘਰ ਦੇ ਮੂਹਰੇ ਖੜੇ ਹੋ ਗਏ ਜਾ ਕੇ। ਉਹ ਅੰਦਰ ਘਰਦਿਆਂ ਨੂੰ ਸੁਨੇਹਾ ਦਿੱਤਾ ਵੀ ਬਾਹਰ ਕੋਈ ਆਇਆ ਘੋੜੇ ਤੇ, ਉਹ ਬੜਾ ਬਿਰਧ ਹੋ ਗਿਆ। ਜਦ ਬਾਹਰ ਆਇਆ ਹੌਲੀ ਹੌਲੀ ਪਛਾਣਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਚਰਨਾਂ ਤੇ ਸਿਰ ਰੱਖ। ਮਹਾਰਾਜ ਕਹਿੰਦੇ ਇਸ ਤਾਂ ਅੱਗੇ ਜਾ ਰਹੇ ਸੀ ਮਿਲਣ ਆਏ ਹੈ, ਲਿਆ ਤੇਰੀ ਜੋਤਿਸ਼ ਦੇਖੀਏ, ਜਾਂ ਜਿਹਨੂੰ ਮਿਲਣ ਜਾ ਰਹੇ ਮਿਲੇਗਾ ਕਿ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਉਹਦਾ ਤੁਹਾਡੇ ਜਾਣ ਤੋਂ ਪਹਿਲਾਂ ਹੀ ਮਰ ਜਾਏਗਾ, ਉਹਨੇ ਤੁਹਾਨੂੰ ਕੀ ਮਿਲਣਾ? ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਉਹਦੇ ਭਾਗਾਂ 'ਚ ਤੁਹਾਡੇ ਦਰਸ਼ਨ ਨਹੀਂ ਲਿਖੇ, ਜੇ ਉਹਨੂੰ ਦਰਸ਼ਨ ਹੋ ਗਏ ਉਹਦਾ ਭਲਾ ਹੋ ਜਾਏਗਾ, ਰੱਬ ਨੇ ਉਹਦਾ ਭਲਾ ਕਰਨਾ ਨਹੀਂ, ਇਸ ਕਰਕੇ ਉਹ ਪਹਿਲਾਂ ਹੀ ਚੜ੍ਹਾਈ ਕਰ ਜਾਏਗਾ ਔਰੰਗਜ਼ੇਬ। ਮਹਾਰਾਜ ਹੱਸ ਪਏ, ਕਹਿੰਦੇ ਹਾਂ ਇਸ ਤਰ੍ਹਾਂ ਹੀ ਹੈ, ਮੈਂ ਸਿਰਫ ਤੈਨੂੰ ਦੇਖਣ ਹੀ ਆਇਆ ਸੀ ਵੀ ਤੇਰੇ ਅੰਦਰ ਹੁਣ ਕਿੰਨਾ ਕੁ ਚਾਨਣ ਹੈ। ਸੋ ਇਸ ਕਰਕੇ ਮਹਾਰਾਜ ਤੋਂ ਜਿਹਨੇ ਜਿਹੜੀ ਵਿਦਿਆ ਦਾ ਵਿਚਾਰ ਮੰਗ ਲਿਆ, ਮਹਾਰਾਜ ਨੇ ਉਹਨੂੰ ਉਹੀ ਬਖਸ਼ਿਸ਼ ਕਰ ਦਿੱਤੀ। ਵਿਦਿਆ ਕੋਈ ਵੀ ਮੰਗ ਲਓ, ਕੀਰਤਨ ਵਿਦਿਆ ਮੰਗ ਲਓ, ਕੀਰਤਨ ਵਾਲਿਆਂ ਨੂੰ ਕੀਰਤਨ ਦੀ ਦਾਤ ਦਿੰਦੇ, ਕਥਾ ਵਾਲਿਆਂ ਨੂੰ ਕਥਾ ਦੀ ਦਾਤ ਦਿੰਦੇ ਨੇ। ਜਿਹੜਾ ਵੀ ਆਪਾਂ ਵਿਖਮ ਵਿਚਾਰ ਮੰਗਣਾ ਹੈ ਮਹਾਰਾਜ ਤੋਂ, ਔਖੇ ਤੋਂ ਔਖੀ ਵਿਦਿਆ ਮੰਗਣੀ ਹੈ, ਉਹ ਹੀ ਬਖਸ਼ਿਸ਼ਾਂ ਕਰਦੇ ਸੱਚੇ ਪਾਤਸ਼ਾਹ। ਜਿਹੜਾ ਵੀ ਮੰਗ ਲੈਂਦਾ ਉਸ ਉੱਤੇ ਉਹੀ ਕਿਰਪਾ ਕਰ ਦਿੰਦੇ ਨੇ, ਵੈਸੇ ਵੀ ਕਿਰਪਾ ਕਰ ਦਿੰਦੇ ਨੇ। ਧੰਨਾ ਸਿੰਘ ਕਾਹੀ ਭਾਈ ਨੰਦ ਲਾਲ ਨੂੰ ਲੰਘਦਿਆਂ ਦੇਖ ਕੇ ਘੋੜਿਆਂ ਦੀ ਲਿੱਦ ਸਾਫ਼ ਕਰਦਾ ਸੀ, ਅੱਖਾਂ 'ਚ ਅੱਥਰੂ ਆ ਗਏ। ਐਂ ਬੈਠਾ ਸੋਚੇ, ਕਹਿੰਦਾ ਕਦੇ ਅਸੀਂ ਵੀ ਕਵਿਤਾ ਲਿਖਾਂਗੇ, ਕਦੇ ਅਸੀਂ ਵੀ ਪ੍ਰਚਾਰ ਕਰਾਂਗੇ, ਵੀ ਜਿਵੇਂ ਆ ਭਾਈ ਨੰਦ ਲਾਲ ਹੋਣੀ ਨੇ ਜਾਂ ਹੋਰ ਨੇ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ, ਕਹਿੰਦੇ ਪਹਿਰੇਦਾਰ ਨੂੰ, ਕਹਿੰਦੇ ਧੰਨਾ ਸਿੰਘ ਕਾਹੀ ਨੂੰ ਬੁਲਾ ਕੇ ਲਿਆਓ। ਲਿਆਂਦਾ। ਧੰਨਾ ਸਿਆ ਕੀ ਗੱਲ, ਦਿਲ ਛੱਡੀ ਬੈਠਾ। ਧੰਨਾ ਸਿਆ ਤੇਰੀ ਵਰਗੀ ਤਾਂ ਕਵਿਤਾ ਕਿਸੇ ਨੇ ਲਿਖਿਆ ਨਹੀਂ ਕਰਨੀ, ਸਭ ਤੋਂ ਵਧੀਆ ਕਵਿਤਾ ਹੋਵੇਗੀ ਤੇਰੀ। ਧੰਨਾ ਸਿਆ ਤੂੰ ਤਾਂ ਸਿੱਖੀ ਦਾ ਇੰਨਾ ਪ੍ਰਚਾਰ ਕਰੇਗਾ ਨਾ ਆ ਕੇ, ਬੜੀ ਕਥਾ ਕਰੇਗਾ ਤੂੰ। ਉਦੋਂ ਦਾ ਦਿੱਤਾ ਹੋਇਆ ਵਰ ਧੰਨਾ ਸਿੰਘ ਕਾਹੀ ਨੂੰ, ਫਿਰ ਉਹਨੇ ਬੜਾ ਪ੍ਰਚਾਰ ਕੀਤਾ ਆ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਉਹਦੇ ਤੇ। ਗਾਵੈ ਕੋ ਸਾਜ ਕਰੇ ਤਨ ਖੇ, ਕਈ ਵਾਹਿਗੁਰੂ ਨੂੰ ਇਸ ਕਰਕੇ ਗਾਉਂਦੇ ਨੇ ਕਿ ਜਿਹੜਾ ਸਾਜਿਆ ਹੋਇਆ ਸਰੀਰ ਹੈ ਨਾ, ਇਹ ਥੋੜਾ ਜਿਹਾ ਅੱਖਰ ਬ੍ਰਹਮ ਗਿਆਨ ਦਾ ਆ ਗਿਆ। ਹਾਂ